ਕਵੀ ਜੀ ਲਿਖਦੇ ਨੇ ਕਿ ਗੁਰੂ ਵਸ਼ਿਸ਼ਠ ਜੀ ਨੂੰ ਨਮਸਕਾਰ ਕਰਕੇ ਤੇ ਭਰਤ ਜੀ ਨੂੰ ਸਿਰ ਨਿਵਾ ਕੇ ਫਿਰ ਸਾਰੇ ਦੇ ਸਾਰੇ ਲੋਕ ਵਿਦਾਇਗੀ ਲੈਂਦੇ ਹੋਏ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਸਭ ਨਰ ਨਾਰ ਪ੍ਰਸੰਨ ਚਿੱਤ ਜਿਉ ਕੰਨ ਚਾਤਰਕ ਮੋਰ ਮਿਲਾਂਗੇ ਤੜਕੇ ਰਾਮ ਨੂੰ ਇਹੋ ਸ਼ੋਰ ਕਨਕੋਰ ਪਾਵ ਕੇ ਕੱਲ ਨੂੰ ਹੀ ਭਗਵਾਨ ਨੂੰ ਅਸੀਂ ਜਾ ਕੇ ਮਿਲ ਪਵਾਂਗੇ। ਲੈ ਵਿਦੈਗੀ ਭਰਤ ਤੋਂ ਮੁਨੀਵਰ ਸੀਸ ਨਿਵਾਏ ਸੀਤਲ ਉਸ ਸੁਭਾਵ ਤੱਕ ਅਸ਼ ਅਸ਼ ਲੋਕ ਕਰਾਏ ਪਾਵ ਕੇ ਖੁਸ਼ੀ ਦੇ ਨਾਲ ਫਿਰ ਆਪੋ ਆਪਣੇ ਘਰਾਂ ਨੂੰ ਸਾਰੇ ਪਰਤ ਗਏ। ਧੰਨ ਭਰਤ ਜੀਵਨ ਜਗ ਮਾਹੀ ਸੀਲ ਸਨੇਹ ਸਰਾਹਤ ਜਾਹੀ। ਜਗਤ ਦੇ ਵਿੱਚ ਭਰਤ ਦਾ ਜਿਹੜਾ ਜਨਮ ਹੈ ਉਹ ਧਨਤਾ ਦੇ ਯੋਗ ਹੈ। ਇਸ ਤਰ੍ਹਾਂ ਕਹਿੰਦਿਆਂ ਹੋਇਆ ਉਹਨਾਂ ਦੇ ਸਾਰੇ ਇਸ ਤਰ੍ਹਾਂ ਦੀ ਵਡਿਆਈ ਕਰਦੇ ਹੋਏ ਸਾਰੇ ਦੇ ਸਾਰੇ ਵਾਪਸ ਪਰਤ ਰਹੇ। ਕਰੈ ਪਰਸ ਪਰ ਭਾ ਬੜ ਕਾਜੂ ਸਕਲ ਚਲੇ ਕਰ ਸਾਜੈ ਸਾਜੂ। ਭਾਵ ਕਿ ਆਪਸ ਦੇ ਵਿੱਚ ਕਹਿੰਦੇ ਜਾਂਦੇ ਨੇ ਕਿ ਬਹੁਤ ਵੱਡਾ ਕੰਮ ਹੋ ਗਿਆ, ਸਾਰੇ ਚੱਲਣ ਦਾ ਜਿਹੜਾ ਸਾਜ ਸਮਾਨ ਹੈ ਉਹ ਤਿਆਰ ਕਰਨ ਲੱਗੇ। ਜਿਹੇ ਰਾਖੈ ਰਹੋ ਘਰ ਰਖਵਾਰੀ ਸੋ ਜਨਾਏ ਸੋ ਜਾਣੈ ਜਨ ਗਰਦਨ ਮਾਰੀ। ਕਵੀ ਜੀ ਲਿਖਦੇ ਨੇ ਕਿ ਜਿਸ ਕਿਸੇ ਨੂੰ ਵੀ ਘਰ ਦੀ ਰਾਖੀ ਦੇ ਵਾਸਤੇ ਰਹਿਣ ਦੇ ਵਾਸਤੇ ਆਖਿਆ ਜਾਂਦਾ ਹੈ ਉਹ ਆਪਣੇ ਮਨ ਦੇ ਵਿੱਚ ਐਸਾ ਸਮਝਦਾ ਕਿ ਜਿਵੇਂ ਉਸ ਦੀ ਗਰਦਨ ਮਾਰੀ ਗਈ ਹੋਵੇ, ਭਾਵ ਕਿ ਜਿਸ ਤਰ੍ਹਾਂ ਉਸ ਦੀ ਗਰਦਨ ਨੂੰ ਭੰਨ ਦਿੱਤਾ ਹੋਵੇ। ਇਸ ਪ੍ਰਕਾਰ ਦੇ ਨਾਲ ਉਹ ਦੁੱਖ ਮੰਨਦਾ ਹੈ ਜਿਹਨੂੰ ਆਖਿਆ ਜਾਂਦਾ ਹੈ ਕਿ ਤੂੰ ਨਾਲ ਨਾ ਜਾ, ਤੂੰ ਅਯੋਧਿਆ ਦੇ ਵਿੱਚ ਹੀ ਰਹਿ। ਧੰਨ ਭਰਤ ਧੰਨ ਭਰਤ ਕਮਾਈ ਏਸੀ ਥਾਂ ਥਾਂ ਪਈ ਦੁਹਾਈ ਕੰਮ ਚੰਗੇਰਾ ਆਖਣ ਸਾਰੇ ਲੱਕ ਬੰਨ ਕੇ ਕਰਨ ਤਿਆਰੇ ਜਿਸ ਕਿਸ ਨੂੰ ਸੌਂਪ ਰਖਵਾਲੀ ਮੌਤ ਉਹਨਾਂ ਨੂੰ ਦਏ ਦਿਖਾਲੀ। ਉਹਨਾਂ ਨੂੰ ਮੌਤ ਦਿਖਾਈ ਦਿੰਦੀ ਹੈ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਅਯੋਧਿਆ ਦੇ ਵਿੱਚ ਹੀ ਰਖਵਾਲੀ ਦੇ ਵਾਸਤੇ ਰੁਕੋ। ਕੋ ਕਹਿ ਰਹਿਣ ਕਹਿ ਨਹੀਂ ਕਾਹੂ ਕੋ ਨ ਚਹਿ ਜਗ ਜੀਵਨ ਲਾਹੂ। ਭਾਵ ਕਿ ਕੋਈ ਕਹਿੰਦਾ ਹੈ ਕਿ ਪਿੱਛੇ ਰਹਿਣ ਦੇ ਵਾਸਤੇ ਕਿਸੇ ਨੂੰ ਵੀ ਨਾ ਆਖਿਆ ਜਾਵੇ ਕਿਉਂਕਿ ਕੋਈ ਵੀ ਅਯੋਧਿਆ ਦੇ ਵਿੱਚ ਰਹਿਣਾ ਨਹੀਂ ਚਾਹੇਗਾ। ਕਹਿਣ ਦਾ ਭਾਵ ਹੈ ਕਿ ਜਗਤ ਦੇ ਵਿੱਚ ਜੀਵਨ ਦਾ ਲਾਭ ਕੌਣ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੇਕਰ ਨਾਲ ਭਰਤ ਦੇ ਸਾਰੇ ਜਾਣਗੇ ਤੇ ਫਿਰ ਭਗਵਾਨ ਰਾਮ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਵੇਗਾ ਤੇ ਰਾਮ ਜੀ ਦਾ ਦਰਸ਼ਨ ਕਰਨਾ ਦੁਨੀਆਂ ਦੇ ਵਿੱਚ ਸਾਰਿਆਂ ਤੋਂ ਵੱਡਾ ਲਾਭ ਹੈ। ਇਸ ਕਰਕੇ ਇੱਕ ਦੂਜੇ ਨੂੰ ਸਾਰੇ ਕਹਿੰਦੇ ਨੇ ਕਿ ਕਿਸੇ ਨੂੰ ਨਾ ਆਖੋ ਕਿ ਤੂੰ ਅਯੋਧਿਆ ਦੇ ਵਿੱਚ ਰਹੋ ਕਿਉਂਕਿ ਸਾਰੇ ਜਾਣਾ ਚਾਹੁੰਦੇ ਨੇ। ਜਰੋ ਸੁਸੰਪਤ ਸਦਨ ਸੁਖ ਸੁਹਿਰਦ ਮਾਤ ਪਿਤ ਪਾਏ ਸਨਮੁਖ ਹੋ ਤੋ ਜੋ ਰਾਮ ਪਦ ਕਰੇ ਨਾ ਸਹਿਸ ਸਹਾਏ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਉਹ ਸੰਪਤੀ ਘਰ ਸੁਖ ਮਿੱਤਰ ਮਾਤਾ ਪਿਤਾ ਤੇ ਭਰਾ ਸੜ ਜਾਣੇ ਚਾਹੀਦੇ ਨੇ ਜਿਹੜੇ ਕਿ ਰਾਮ ਜੀ ਦੇ ਚਰਨਾਂ ਦੇ ਸਨਮੁਖ ਨਾ ਹੋਣ ਵਿੱਚ ਸਹਿਜ ਜਿਹੜੇ ਕਿ ਰਾਮ ਜੀ ਦੇ ਚਰਨਾਂ ਦੇ ਸਨਮੁਖ ਹੋਣ ਦੇ ਵਿੱਚ ਸਹਿਜ ਹੀ ਸਹਾਇਤਾ ਨਾ ਕਰਨ, ਭਾਵ ਕਿ ਉਹਨਾਂ ਨੂੰ ਰਾਮ ਜੀ ਦੇ ਦਰਸ਼ਨਾਂ ਦੇ ਵਾਸਤੇ ਸਹਾਇਤਾ ਕਰਨੀ ਚਾਹੀਦੀ। ਜਲ ਜਾਵਣ ਸੰਪਤ ਧਨ ਸਾਰੇ ਜਲ ਜਾਵਣ ਉਹ ਮਹਿਲ ਚੁਬਾਰੇ ਮਾਤ ਪਿਤਾ ਭਾਈ ਸਮੁਦਾਈ ਜਲ ਜਾਵਣ ਉਹ ਮਿੱਤ ਸੁਦਾਈ ਜਲ ਜਾਵਣ ਉਹ ਰਾਜ ਸਮਾਜ ਜਲ ਜਾਵਣ ਉਹ ਸਿਰ ਦੇ ਤਾਜ ਰਾਮ ਰਾਹਾਂ ਵਿੱਚ ਰੋਕਾਂ ਰਾਮ ਰਾਹਾਂ ਵਿੱਚ ਰੋਕਾ ਪਾਵਣ ਜੋ ਸੁਖ ਵਿਸ਼ਿਆਂ ਵਿੱਚ ਫਸਾਵਣ। ਭਾਵ ਕੇ ਜਿਹੜੇ ਵਿਸ਼ਿਆਂ ਦੇ ਵਿੱਚ ਫਸਾਉਂਦੇ ਨੇ ਤੇ ਰਾਮ ਜੀ ਦੇ ਦਰਸ਼ਨਾਂ ਦੇ ਵਾਸਤੇ ਅੜਿੱਕਾ ਬਣਦੇ ਨੇ ਉਹਨਾਂ ਸੰਪਤ ਉਸ ਸੰਪਤੀ ਨੂੰ ਘਰ ਨੂੰ ਸੁਖ ਨੂੰ ਮਿੱਤਰਾਂ ਨੂੰ ਸੜ ਜਾਣਾ ਚਾਹੀਦਾ। ਘਰ ਘਰ ਸਾਜੈ ਵਾਹਣ ਨਾਨਾ, ਹਰਸ਼ ਹਿਰਦੈ ਪ੍ਰਭਾਤ ਪਿਆਨਾ। ਘਰ ਘਰ ਦੇ ਵਿੱਚ ਲੋਕ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਤਿਆਰ ਕਰ ਰਹੇ ਨੇ। ਸਾਰਿਆਂ ਦੇ ਹਿਰਦੇ ਦੇ ਵਿੱਚ ਐਸੀ ਖੁਸ਼ੀ ਹੈ ਕਿ ਸਵੇਰੇ ਹੀ ਰਾਮ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਤੁਰਨਾ। ਭਾਰਤ ਜਾਏ ਕਰ ਕੀਨ ਵਿਚਾਰੂ, ਨਗਰ ਬਾਜ ਗਜ ਭਵਨ ਭੰਡਾਰੂ। ਦੂਜੇ ਪਾਸੇ ਭਰਤ ਜੀ ਨੇ ਵੀ ਘਰ ਜਾ ਕੇ ਵਿਚਾਰ ਕੀਤਾ ਹੈ ਕਿ ਨਗਰ, ਘੋੜੇ, ਹਾਥੀ, ਮਹਿਲ, ਜਿੰਨਾ ਵੀ ਸਾਰੇ ਦਾ ਸਾਰਾ ਅਯੁੱਧਿਆ ਦਾ ਖਜ਼ਾਨਾ ਹੈ। ਸੰਪਤ ਸਭ ਰਗ ਪਤ ਕੇ ਆਹੀ, ਪਾਪ ਕੇ ਜਿੰਨਾ ਵੀ ਖਜ਼ਾਨਾ ਹੈ, ਇਹ ਜਿੰਨੀਆਂ ਵੀ ਚੀਜ਼ਾਂ ਅਯੁੱਧਿਆ ਦੇ ਵਿੱਚ ਹਨ, ਇਹ ਸਾਰੀਆਂ ਦੀਆਂ ਸਾਰੀਆਂ ਭਗਵਾਨ ਰਾਮ ਜੀ ਦੀ ਇਹ ਸਾਰੀ ਦੀ ਸਾਰੀ ਭਗਵਾਨ ਰਾਮ ਜੀ ਦੀ ਸੰਪਤੀ ਹੈ। ਹਰ ਇੱਕ ਹੁੰਦਾ ਫਿਰੇ ਤਿਆਰ, ਕੀ ਪੈਦਲ ਤੇ ਕੀ ਅਸਵਾਰ, ਮਨ ਵਿੱਚ ਸਾਰੇ ਖੁਸ਼ੀ ਮਨਾਉਂਦੇ, ਪ੍ਰਾਤ ਕਾਲ ਚੱਲਣ ਨੂੰ ਆਂਦੇ। ਭਰਤ ਨੇ ਕੀਤੀ ਘਰੀ ਵਿਚਾਰ, ਹਾਥੀ ਘੋੜੇ ਭਵਨ ਭੰਡਾਰ, ਇਹ ਸਭ ਪਰਜਾ ਨਗਰ ਦਵਾਰ, ਹੈ ਸਭ ਰਗਬਰ ਦੀ ਸਰਕਾਰ। ਭਰਤ ਜੀ ਨੇ ਵਿਚਾਰ ਕੀਤਾ ਕਿ ਜਿੰਨੇ ਵੀ ਹਾਥੀ ਨੇ, ਘੋੜੇ ਨੇ, ਜਿੰਨੇ ਵੀ ਮਹਿਲ ਤੇ ਜਿੰਨੇ ਵੀ ਖਜ਼ਾਨੇ ਨੇ, ਇਹ ਸਾਰੇ ਦੇ ਸਾਰੇ ਭਗਵਾਨ ਰਾਮ ਜੀ ਦੀ ਸੰਪਤੀ ਨੇ। ਜਿਉਂ ਬਿਨ ਜਤਨ ਚਲੋ ਤਜ ਤਾਹੀਂ। ਸੋਚਿਆ ਭਰਤ ਜੀ ਨੇ ਕਿ ਜੇ ਇਸੇ ਪ੍ਰਕਾਰ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੀ ਵਿਵਸਥਾ ਕੀਤੇ ਤੋਂ ਬਿਨਾ ਮੈਂ ਇੱਥੇ ਛੱਡ ਕੇ ਚਲੇ ਜਾਵਾਂ ਤਾਂ ਮੇਰੇ ਵਾਸਤੇ ਚੰਗੀ ਗੱਲ ਨਹੀਂ ਹੋਵੇਗੀ। ਤਾ ਪਰ ਨਾਮ ਨਾ ਮੋਰ ਪਲਾਈ, ਪਾਪ ਸੇ ਰੋਮਣ ਸਾਏ ਦੁਹਾਈ। ਪਾਪ ਕੇ ਜੇਕਰ ਇਸੇ ਤਰ੍ਹਾਂ ਛੱਡ ਕੇ ਜਾਵਾਂਗਾ ਤਾਂ ਸਿੱਟੇ ਦੇ ਵਜੋਂ ਮੇਰੀ ਕਦੇ ਵੀ ਭਲਾਈ ਨਹੀਂ ਹੋ ਸਕਦੀ, ਕਿਉਂਕਿ ਸਵਾਮੀ ਧਰੋ ਸਾਰਿਆਂ ਤੋਂ ਵੱਡਾ ਪਾਪ ਆਖਿਆ ਜਾਂਦਾ ਹੈ। ਕਰੈ ਸਵਾਮ ਹਿਤ ਸੇਵਕ ਸੋਈ, ਦੂਸ਼ਣ ਕੋਟ ਦੇ ਕਿਨ ਕੋਈ। ਸੋਚਿਆ ਹੈ ਭਰਤ ਜੀ ਨੇ ਕਿ ਸੇਵਕ ਉਹ ਹੁੰਦਾ ਹੈ ਜਿਹੜਾ ਸਵਾਮੀ ਦਾ ਹਮੇਸ਼ਾ ਹਿੱਤ ਕਰਨਾ ਲੋੜਦਾ ਹੈ, ਭਾਵੇਂ ਕਰੋੜਾਂ ਕੋਈ ਦੋਸ਼ ਕਿਉਂ ਨਾ ਦੇ ਦੇਵੇ, ਪਰ ਮੈਨੂੰ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਜ਼ਰੂਰ ਕਰਨਾ ਪਵੇਗਾ। ਜੋ ਜੇ ਹੋਵੇ ਇਸ ਦਾ ਨੁਕਸਾਨ, ਇਹ ਹੈ ਹਾਣ ਪ੍ਰਭੂ ਦਾ ਹਾਣ, ਅੰਤ ਇਸ ਦਾ ਹੈ ਦੁਖਦਾਈ। ਇਸ ਵਿੱਚ ਰਤਾ ਨਾ ਭਰਤ ਭਲਾਈ, ਪਾਪ ਸਿਰਾਂ ਤੇ ਹੋਵੇ ਪਾਰਾ, ਜੇ ਸੌਂਪਾਂ ਮੈਂ ਕੰਮ ਨਾ ਸਾਰਾ, ਲਖ ਦੂਸ਼ਣ ਜੇ ਲਾਵੇ ਕੋਈ, ਜੋ ਸੇਵਕ ਮਾਲਕ ਹਿਤ ਕੋ। ਪਾਪ ਕੇ ਕਹਿੰਦੇ ਨੇ ਲਖ ਦੂਸ਼ਣ ਜੇ ਲਾਵੇ ਕੋਈ, ਜੋ ਸੇਵਕ ਮਾਲਕ ਹਿਤ ਕੋਈ। ਪਾਪ ਕੇ ਸੇਵਕ ਨੂੰ ਚਾਹੀਦਾ ਕਿ ਆਪਣੇ ਸਵਾਮੀ ਦੀ ਸੰਪਤੀ ਦੀ ਸੰਭਾਲ ਕਰੇ, ਭਾਵੇਂ ਮੇਰੇ ਤੇ ਕੋਈ ਦੋਸ਼ ਹੀ ਕਿਉਂ ਨਾ ਲਾਵੇ, ਪਰ ਮੈਨੂੰ ਇਸ ਸੰਪਤੀ ਦੀ ਸਾਂਭ ਸੰਭਾਲ ਦੇ ਵਾਸਤੇ ਕੁਝ ਚਾਰਾ, ਕੁਝ ਯਤਨ ਜ਼ਰੂਰ ਕਰਨਾ ਪਵੇਗਾ। ਆਸ ਵਿਚਾਰ ਸੁਚ ਸੇਵਕ ਬੋਲੇ, ਜੇ ਸਪਨਿਓ ਨਿਜ ਧਰਮ ਨਾ ਡੋਲੇ। ਐਸਾ ਵਿਚਾਰ ਕਰਕੇ ਤੇ ਫਿਰ ਭਰਤ ਜੀ ਨੇ ਉਹਨਾਂ ਵਿਸ਼ਵਾਸੀ ਸੇਵਕਾਂ ਨੂੰ ਆਪਣੇ ਕੋਲ ਬੁਲਾਇਆ ਹੈ ਜਿਹੜੇ ਕਿ ਸੁਪਨੇ ਦੇ ਵਿੱਚ ਵੀ ਆਪਣੇ ਧਰਮ ਤੋਂ ਕਦੇ ਜਿਹੜੇ ਨਹੀਂ ਡੋਲੇ। ਕਹਿ ਸਭ ਮਰਮ ਧਰਮ ਪਲ ਪਾਖਾ, ਜੋ ਜਿਹ ਲਾਇਕ ਸੋ ਤਿਹ ਰਾਖਾ। ਉਸ ਵੇਲੇ ਭਰਤ ਜੀ ਨੇ ਸਾਰਿਆਂ ਨੂੰ ਸਮਝਾ ਕੇ ਆਖਿਆ ਹੈ ਕਿ ਸਹੀ ਕਰਤਵ ਦੱਸ ਕੇ ਜੋ ਜਿਸ ਦੇ ਯੋਗ ਸੀ, ਭਰਤ ਜੀ ਨੇ ਉਸ ਨੂੰ ਉਸੇ ਕੰਮ ਦੀ ਸੌਂਪਣਾ ਕਰ ਦਿੱਤੀ। ਕਰ ਸਭ ਯਤਨ ਰਾਖ ਰਖਵਾਰੇ, ਰਾਮ ਮਾਤ ਪੈ ਭਰਤ ਸਿਧਾਰੇ। ਸਾਰੇ ਯਤਨ ਕਰਕੇ ਤੇ ਸਾਰਿਆਂ ਰੱਖਿਆਕਿਆਂ ਦੀ ਵਿਵਸਥਾ ਕਰਕੇ ਫਿਰ ਭਰਤ ਜੀ ਆਰਾਮ ਜੀ ਦੀ ਮਾਤਾ ਕੁਸ਼ਲਿਆ ਦੇ ਕੋਲ ਪਹੁੰਚ ਗਏ ਨੇ। ਜੋ ਸੇਵਕ ਮਾਲਕ ਹਿਤਕਾਰੀ ਇਹੋ ਭਰਤ ਨੇ ਗੱਲ ਵਿਚਾਰੀ, ਫਿਰ ਉਸ ਮੀਰ ਵਜ਼ੀਰ ਬੁਲਾਏ, ਜੋ ਸੁਪਨੇ ਨਾ ਕਦੇ ਡੁਲਾਏ, ਕਰਮ ਧਰਮ ਸ਼ੁਭ ਨੇਮ ਸਿਖਾਏ, ਜੋ ਜਿਸ ਜੋਗ ਉਸੇ ਕੰਮ ਲਾਏ, ਰਾਖੇ ਜਤਨ ਨਾਲ ਬਿਠਵਾਏ, ਫਿਰ ਉਹ ਰਾਜ ਮਹਿਲ ਵਿਚ ਆਏ ਤੇ ਫਿਰ ਭਰਤ ਜੀ ਮਾਤਾ ਕੁਸ਼ਲਿਆ ਜੀ ਨੂੰ ਮਿਲਣ ਦੇ ਵਾਸਤੇ ਰਾਜ ਮਹਿਲ ਦੇ ਵਿਚ ਪਹੁੰਚ ਗਏ। ਆਰਤ ਜਨਨੀ ਜਾਨ ਸਭ ਭਰਤ ਸਨੇਹ ਸੁਜਾਨ, ਕਹਿਓ ਬਨਾਵਨ ਪਾਲਕੀ ਸਜਨ ਸੁਖਾਸਨ ਜਾਨ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸਨੇਹ ਦੇ ਵਿਚ ਸੁਜਾਨ ਭਰਤ ਨੇ ਆਪਣੀਆਂ ਮਾਤਾਵਾਂ ਨੂੰ ਦੁਖੀ ਜਾਣ ਕੇ ਤੇ ਉਹਨਾਂ ਦੇ ਵਾਸਤੇ ਪਾਲਕੀਆਂ ਤਾ ਤਿਆਰ ਕਰਨ ਦੇ ਵਾਸਤੇ ਸੁਖਪਾਲਾਂ ਨੂੰ ਸਜਾਉਣ ਦੇ ਵਾਸਤੇ ਆਖਿਆ, ਕਿਉਂਕਿ ਸਾਰੇ ਹੀ ਭਰਤ ਜੀ ਦੇ ਨਾਲ ਭਗਵਾਨ ਰਾਮ ਜੀ ਦਾ ਦਰਸ਼ਨ ਕਰਨਾ ਲੋੜਦੇ ਨੇ, ਇਸ ਕਰਕੇ ਮਾਤਾਵਾਂ ਵੀ ਨਾਲ ਜਾਣਾ ਚਾਹੁੰਦੀਆਂ ਨੇ। ਉਸ ਵੇਲੇ ਭਰਤ ਜੀ ਨੇ ਪਾਲਕੀਆਂ ਦਾ ਇੰਤਜ਼ਾਮ ਕਰਨ ਦੇ ਵਾਸਤੇ ਸੇਵਕਾਂ ਨੂੰ ਆਖੇ। ਪੁੱਜੇ ਭਰਤ ਕੁਸ਼ਲਿਆ ਕੋਲ, ਮੂੰਹੋਂ ਬੋਲਦੇ ਮਿੱਠੜੇ ਬੋਲ, ਮਾਈਆਂ ਤਾਈ ਦੁਖੀ ਤਕਾਇਆ, ਸੁਗੜ ਸੁਜਾਨੀ ਸੁਖਣ ਸੁਣਾਇਆ, ਪਾਲਕੀਆਂ ਸੁਖਪਾਲ ਸਜਾਓ, ਸੁਣੋ ਜਵਾਨੋ ਢਿੱਲ ਨਾ ਲਾਓ। ਆਖਿਆ ਕਿ ਢਿੱਲ ਨਾ ਲਾਓ, ਛੇਤੀ ਤੋਂ ਛੇਤੀ ਸੁਖ ਦੇਣ ਵਾਲੀਆਂ ਜਿਹੜੀਆਂ ਪਾਲਕੀਆਂ ਨੇ ਉਹ ਤਿਆਰ ਕੀਤੀਆਂ ਜਾਣ। ਚੱਕ ਚੱਕ ਜਿਮਪੁਰ ਨਰ ਨਾਰੀ, ਚਾਹਤ ਪ੍ਰਾਤ ਔਰ ਆਰਤ ਪਾਰੀ। ਨਗਰ ਦੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਚਕਵੀ ਤੇ ਚਕਵੇ ਦੇ ਵਾਂਗ ਹਿਰਦੇ ਦੇ ਵਿਚ ਬਹੁਤ ਹੀ ਜ਼ਿਆਦਾ ਦੁਖੀ ਹੋ ਕੇ ਜਲਦੀ ਸਵੇਰ ਹੋਣਾ ਲੋਚਦੇ ਨੇ, ਭਾਵ ਕੇ ਚਾਹੁੰਦੇ ਨੇ ਕਿ ਜਿੰਨਾ ਛੇਤੀ ਹੋਵੇ ਰਾਤ ਮੁੱਕ ਜਾਵੇ ਤੇ ਛੇਤੀ ਤੋਂ ਛੇਤੀ ਸਵੇਰ ਹੋ ਜਾਵੇ, ਦਿਨ ਚੜ ਜਾਵੇ। ਜਾਗਤ ਸਭ ਨਿਸ ਪਾਇਓ ਬਿਹਾਨਾ, ਭਰਤ ਬੁਲਾਏ ਸਚਿਵ ਸਭ ਸੁਜਾਨਾ। ਸਾਰੀ ਰਾਤ ਇਸੇ ਪ੍ਰਕਾਰ ਦੇ ਨਾਲ ਜਾਗਦਿਆਂ ਜਾਗਦਿਆਂ ਹੀ ਸਵੇਰ ਹੋ ਗਈ ਹੈ। ਉਸ ਵੇਲੇ ਭਰਤ ਜੀ ਨੇ ਜਿਹੜੇ ਸੁਜਾਨ ਮੰਤਰੀ ਸੀ ਉਹਨਾਂ ਸਾਰਿਆਂ ਮੰਤਰੀਆਂ ਨੂੰ ਆਪਣੇ ਕੋਲ ਬੁਲਾਇਆ। ਚਕਵੇ ਵਾਂਗ ਅਵਧ ਨਰ ਸਾਰੇ, ਚਕਵੀਆਂ ਨੇ ਖੰਭ ਸਵਾਰੇ, ਜਾਗਦਿਆਂ ਹੀ ਰਾਤ ਗੁਜ਼ਾਰੀ, ਕਦ ਆਵੇ ਪ੍ਰਭਾਤ ਨਿਕਾਰੀ। ਫੇਰ ਭਰਤ ਨੇ ਹੁਕਮ ਸੁਣਾਇਆ, ਮੁਖੀਆਂ ਸੁਗੜ ਵਜ਼ੀਰ ਸਦਾਇਆ। ਸਾਰੇ ਜਿਹੜੇ ਮੁਖੀ ਵਜ਼ੀਰ ਸਨ ਉਹਨਾਂ ਨੂੰ ਭਰਤ ਜੀ ਨੇ ਬੁਲਾ ਲਏ। ਕਾਹੇ ਓਲੇ ਹੋ ਸਭ ਤਿਲਕ ਸਮਾਜੂ, ਬਣੇ ਦੇਵ ਮੁਨ ਰਾਮ ਰਾਜੂ। ਸਾਰਿਆਂ ਨੂੰ ਬੁਲਾ ਕੇ ਭਰਤ ਜੀ ਕਹਿੰਦੇ ਨੇ ਕਿ ਤਿਲਕ ਦਾ ਸਾਰੇ ਦਾ ਸਾਰਾ ਜਿਹੜਾ ਸਮਾਨ ਹੈ ਉਹ ਤੁਸੀਂ ਨਾਲ ਲੈ ਲਵੋ, ਕਿਉਂਕਿ ਬਣ ਦੇ ਵਿਚ ਜੰਗਲ ਦੇ ਵਿਚ ਹੀ ਜਿਹੜੇ ਗੁਰੂ ਵਸ਼ਿਸ਼ਠ ਜੀ ਨੇ ਉਹ ਰਾਮ ਜੀ ਨੂੰ ਰਾਜ ਤਿਲਕ ਦੇਣਗੇ। ਬੇਗ ਚਲੋ ਸੁਣ ਸਚਿਵ ਜੁਹਾਰੇ, ਤੁਰਤ ਤੁਰਗ ਰਥ ਨਾਗ ਸਵਾਰੇ। ਇਸ ਕਰਕੇ ਛੇਤੀ ਚਲੋ, ਇਹ ਸੁਣ ਕੇ ਮੰਤਰੀਆਂ ਨੇ ਹੱਥ ਜੋੜ ਕੇ ਵੰਦਨਾ ਕੀਤੀ ਹੈ ਤੇ ਤੁਰੰਤ ਹੀ ਘੋੜੇ ਰੱਥ ਤੇ ਸਾਰੇ ਦੇ ਸਾਰੇ ਹਾਥੀ ਸਜਾ ਦਿੱਤੇ, ਤਿਆਰ ਕਰ ਲਏ। ਰਾਜ ਤਿਲਕ ਦਾ ਲਓ ਸਮਾਜ, ਰਾਮ ਨੂੰ ਦੇਨ ਮੁਨੀ ਬਣ ਰਾਜ, ਸ਼ੀਘਰ ਚੱਲੋ ਦੇਰ ਮਤ ਲਾਓ, ਆਪਣੇ ਆਪਣੇ ਸਾਜ ਸਜਾਓ, ਤਾਂ ਉਹ ਤੁਰਤ ਘਰਾਂ ਨੂੰ ਆਏ, ਆਪਣੇ ਗਜ ਬਾਜ ਸਜਾਏ। ਭਰਤ ਜੀ ਦੇ ਹੁਕਮ ਨੂੰ ਸੁਣ ਕੇ ਫਿਰ ਛੇਤੀ ਉਹਨਾਂ ਨੇ ਪੂਰੀ ਤਿਆਰੀ ਮੰਤਰੀਆਂ ਆਦਿਕਾਂ ਨੇ ਕਰ ਲਈ। ਅਰਧਨ ਅਰਧੰਤੀ ਔਰ ਅਗਨ ਸਮਾਊ, ਰਥ ਚੜ ਚਲੇ ਪ੍ਰਥਮ ਮੁਨੀ ਰਾਊ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਮੁਨੀ ਰਾਜ ਵਸ਼ਿਸ਼ਠ ਆਪਣੇ ਇਸਤਰੀ ਅਰਧੰਤ ਦੀ ਦੇ ਨਾਲ ਤੇ ਅਗਨੀਹੋਤਰ ਦੇ ਨਾਲ चले ने पाव के सारी समग्री दे सहत रथ दे उते चढ़ के चल पे ने मुनि वशिष्ठ अपनी स्त्री अरदंती ते अग्निहोत्र दे नाल। बिपर बृंद चढ़ वाहन नाना चले सकल तप तेज निधाना। इस तो बाद ब्राह्मणा दे समूह जेडे के सब तप तपस्या ते तेज दे पंडार सन अनेकां प्रकार दियां सवारियां दे उते चढ़ के ओ भी चल पे। प्रथम चढ़े रथ मुनिवर राज हवन समग्री दा कर साज अरदंगी भी नाल बिठाई चले वना नू मुनिवर राई। ब्रह्मचारी तपतारी नाल विपरा नू विपरा देसी झुंड विशाल पांत पांत दी कर असवारी। पाव के तरह तरह दियां असवारियां दे उते चढ़ के ए सारे दे सारे तुर पे। नगर लोक सब साज साज जाना चित्रकूट कौ कीन पियाना। इस तो अलावा नगर दे जिन्ने भी लोग से ओ रथा नू सजा सजा के चित्रकूट पर्वत दे वल चल पे। शिव का सुभागना जाहे बखानी चढ़ चढ़ चलत पाई सब रानी। इस तो अलावा कवि जी लिखते ने के जिन्ना दा वर्णन नहीं हो सकता ऐसिया सोहनिया पालकियां दे उते चढ़ चढ़ के राणिया भी नाल चल पईयां। चली नगर तो खलकत सारी चित्रकूट वल करन पियाने पांत पांत दी करे असवारी। चली नगर तो खलकत सारी चित्रकूट वल करन पियाने इस महिमा नू कौन बखाने। पालकियां विच सजियां जावन निरपनारा ही दृष्टि आवन। इस प्रकार दे नाल राजे दशरथ दियां जिहड़ियां राणियां ने ओ पालकियां दे विच सजियां नाल जा रहीआं। सौंप नगर सुच सेवकन सादर सकल चलाए सुमर राम सिया चरण तब चले परत दो पाए। ग्रंथाकार तुलसीदास जी बयान करदे ने के सारे विश्वासी सेवकां नू नगर दी संपना करके ते सारयां नू आदर पूर्वक तोर के उस वेले भगवान राम जी अते सीता दे चरणां दा सिमरन करके उन्हां नू याद करके भरत ते शत्रुघ्न दोवे भरा भी उस वेले चल पए। जो सेवक निश्चय मतवान सौंपे एक एक काम महान फिर जंगल वल लोक चलाए राम चरण चित लए टिकाए सिया राम दा करके ध्यान चले शत्रु कण भरत महान। राम जी दा ते सीता दा ध्यान हिरदे दे विच धारण करके फिर भरत जी ते शत्रु कण ए दोवे भरा भी तुर पे। राम दर्श बस सब नर नारी जन कर करन चले तक बारी। भगवान राम जी दे दर्शना दे वास दे विच होए होए सारे जिन्ने भी स्त्री पुरुष ने कवि जी लिखते ने इस प्रकार दे नाल चले जा रहे ने के जिस तरह प्यास दे नाल व्याकल हाथी ते हथने पानी नू वेख वेख के उस पासे जा रहे हूं। बाण सिया राम समझ मन माही सानज परत पयादे जाही। पाव के सीता जी भगवान राम जी जंगल दे विच हन मन दे विच ऐसा विचार करके छोटे भरा सहित परत जी पैदल ही जा रहे ने क्योंकि उन्होंने सोचा के भगवान जी ते सीता ते लक्ष्मण ओ भी पैदल ही जंगलां दे विच होणगे। इस करके सेवक दा एक कम नहीं है कि ओ इस प्रकार दे नाल किसे असवारी ते चढ़ के जावे। इस करके पैदल ही इन्हां दोवां ने चलना शुरू कीता है भरत ने ते शत्रुघ्न ने। जो सेवक राम दर्श चित चाह अपार ज्यो हाथी हथनी तक वार दौड़न भजन नीर उछालन त्यों लोकी श्री रघुबर पालन मन विच परत करे अनुमान, रहन वना विच श्री भगवान, मैं कीकन होवा असवार, ए कुछ करदा परत विचार, पैदल ही तुरदे ओ नाल, लोकी वे तक करन ख्याल। इस प्रकार दे नाल सोच के परत ने ते शत्रु करने असवारी नू छड़ दिता ते पैदल चलना शुरू किया। जदों दोवे इस तरह पैदल चलन लगे ते वेखण वाले जेड़े लोकी सी उन्हां दे मन दे विच वी ख्याल पैदा होया। देख सनेह लोग अनुरागे, उतर चले है गैरथ त्यागे। उस वेले भरत दे ते शत्रु कण दे स्नेह नू वेख के लोक प्रेम दे विच बहुत ज्यादा मगन हो गए। फिर लोकां ने घोड़े हाथी ते रथां दीआं असवारियां नू त्याग दिता ते ओह वी भरत दे वांग ते शत्रु कण दे वांग पैदल ही तुरन लगे। जाए समीप राख निज डोली, राम मात मृद बानी बोली। उस वेले भगवान राम चंद्र जी दी माता कौशल्या भरत जी दे कोल अपनी पालकी नू लिजा के ते फिर पालकी नू नेड़े करके भरत दे कोमल शब्दां दे विच माता कौशल्या बोली। तात चढ़ो रथ बल महतारी, हो यह प्रिय परवार दुखारी। माता कौशल्या जी भरत नू कहंदे ने, हे प्यारे पुत्र, मैं तेरे तो बलिहार जांदी हां, तुसी रथ दे उत्ते चढ़ो। जेकर तुसी रथ ते नहीं चढ़ोगे ते सारा प्यारा जिहड़ा परिवार है ओ भी दुखी हो जाएगा, क्योंकि जेकर तुसी रथ ते नहीं चढ़ोगे ते फिर कोई भी किसी सवारी दे उत्ते नहीं चढ़ेगा। तुमरे चलत चले सब लोगू, सकल सोक कृष्ण नहीं मग जोगू। माता कौशल्या जी कहंदे ने कि तुहाडे पैदल चलण दे नाल सारे लोक पैदल ही जाणगे, सोग दे मारे सारे निर्बल हो रहे ने, इस वास्ते मार्ग पैदल चलण दे योग नहीं हन। इस करके तुसी रथ दी सवारी करो तां कि बाकी भी आपो अपनियां सवारियां दे उत्ते चढ़ के जाण। छड़ सवारी पैदल जांदे, परत प्रेम तक तक गुण गांदे, मात कौशल्या रख निज डोली, मृद बोली बोली मिठ बोली, मेरे जिगर मेरे पुत प्यारे, लोक प्रिय परवार सिधारे, चढ़ रथ होवो असवार, टुर टुर लोकी होए खुवार, होर नहीं ए टुरने जोग, मैं दुखिया लोग। पाव के इस प्रकार दे नाल सारे दे सारे जड़े ने उते पैदल चलन दे योग नहीं हुंदे। इस करके तुसी रथ ते जे चढ़ के जावोगे ते फिर सारे असवारियां दे उते चढ़ के जानगे, जे तुसी पैदल तुरोगे ते फिर सारियां नू पैदल ही तुरना पवेगा। सिर तार बचन चरण सिर नाई, रथ चढ़ चलत पाए दो पाई। उस वेले फिर माता कौशल्या दे हुकम नू अपने सिर मथे दे उते भरत जी ने प्रवान कीता है ते फिर भरत जी अपने भरा शत्रु कण दे समेत रथ दे उते चढ़ गए। तमसा प्रथम दिवस कर बास, दूसर गोमत तीर निवास। कवि जी लिखते ने कि पहले दिन तमसा नदी ते कंडे दे उते वास कीता ते दूजा जड़ा पड़ा सी ओ गोमती नदी दे कंडे दे उते जाके कीता। मन आग्या फिर कौशल माई, चढ़े रथ ते दोनों पाई, पहले दिन तमसा तट आए, दूजे गोमती तीर सुहाए। पहले दिन जड़ा पड़ा सी ओ कीता है तमसा दे कंडे दे उते, दूजा पड़ा गोमती दे किनारे दे उते कीता गया। पैयाहार फल असने एक, निस पोजन एक लोग, करत राम हित नेम व्रत, पर हर पूषण पोग। ग्रंथाकार तुलसी दास जी बयान करदे ने कि कुछ लोग दुध पी के कुछ फल खा के ते कुछ रात नू एक ही वार खा के वक्त कटदे ने। लोक गहना ते भोगां दे विलासां नू छड़ के भगवान राम जी दे लई नियम ते वर्त भी बहुत सारे धारण करदे। कुजना ने कीता फल हार, इकना एक डंग कीती कार, इकना ने कुछ दुध पियाया, इकना प्रेम नेम दिखलाया, कुछ एक वेखे विच व्रत तारी, जिन्ना ने भुखिया रात गुजारी, पर कई ऐसे भी सन जिन्ना ने भुखिया ने ही रात नू गुजारिया। वस्त्र भूषण भोग ते आगे, इकना दे मन बहुत विरागे, कईया दे मन दे विच बहुत विराग सी, इस करके ओना ने कीमती वस्त्रा ते गहना नू भी नहीं सी पहने। सही तीर बस चले बेहाने, श्रृंग बेरपुर सब निये रानी, श्रृंग बोरपुर सब निये राने। रात पर नदी ते कंडे ते रह के ते सवेरे उथो चले ने, अगे सारे श्रृंग बेरपुर दे लागे जा पहुंचे। समाचार सब सुने निशादा, हिरदय विचार करे सब शादा। दूजी तरफ कवि जी लिखते ने के राजे निषाद नू जदों इन्हां दे आउण दा समाचार मिलिया है ते ओ दुख पूर्वक हिरदे दे विच कुछ अजीब किस्म दा विचार करन लगा। कारण कवन भारत बन जाही, है कछ कपट पाओ मन माही। राजे निषाद दे मन दे विच भरम पैदा हो गया। ओ सोचन लगा के की कारण है के परत बना दे वल जा रहा है। ओदे मन दे विच कुछ कपट दा भाव जरूर होवेगा, ऐसा विचारिया राजे निषाद ने। जौ पै जियाना होत कुट लाई, तौ कतलीन संग कट काई। राजा निषाद अपने मन दे विच सोचदा के जेकर भरत दे मन दे विच कुछ दुष्टता दा भाव ना हुंदा ते फिर ओ सेना लैके इस प्रकार दे नाल क्यों चलदा। मैनू लगदा के जरूर जेड़ा भरत दा मन है ओ मैला है, जिस तरह के पिछे भी इस गल दा जिक्र आ चुका है के भरत ने स्वयं एक गल आखी है के राम जी ते अंतर जामी ने, ओ ते जानदे ने के मेरा कोई कसूर नहीं है, पर दुनिया दे जेड़े आम लोक ने ओ ते मैनू दोष दी नजर दे नाल ही वेखदे होणगे। हुण इसे प्रकार दा जरा विचार है ओ राजे निषाद दे मन दे विच भी पैदा होया के भरत इस प्रकार दे नाल राम जी दे वल क्यों जा रहा है, एदी नीति दे विच कोई खोट है। जेकर नीति दे विच खोट ना हुंदा, इन्नी वड्डी सेना इन्ने सारे लोक किस प्रकार दे नाल राम जी दे वल जा सकदे ने। जाओ निकट नगर दे आए, निप निषाद मन सोच दुड़ाए, समाचार जा उसने पाया, किस कारण ए एथे आया, किस कारण ए बन नू जावे, फौज अपने नाल ले आवे, कपट जापदा इस मन पारी, ए जापे कोई जंग तैयारी। राजे निषाद ने सोचा के मैनू लगदा के जिस तरह जंग दी तैयारी हुंदी है ए राम जी दे उत्ते चढ़ के परत जा रहे। जाने सानज राम मारी, करो अकंटक राज सुखारी। उस वेले राजे निषाद ने अपने मन दे वे समझे के मैनू लगदा के निके भरा लक्ष्मण दे सहत राम जी नू मार के ते सुख दे नाल निष्कंटक राज करना लोड़दा है, पर ते इसने इस प्रकार दे नाल राजनीति दी विचार कीती। परत न राजनीत और आनी, तब कलंक अब जीवन हानि। पर नाल दे नाल राजे निषाद दे मन दे विच आ रहा है के चंगी जड़ी राजनीति है ओदा मन दे विच एदे स्थान नहीं है। परत दे पहला ता कलंक ही अपने मत्थे दे उते लाया है, ਤੇ ਹੁਣ ਲੱਗਦਾ ਕਿ ਆਪਣੀ ਜ਼ਿੰਦਗੀ ਨੂੰ ਵੀ ਭਰਤ ਖਤਮ ਕਰ ਲਵੇਗਾ। ਐਸੀ ਉਹਦੇ ਮਨ ਦੇ ਵਿੱਚ ਵਿਚਾਰ ਆ ਰਹੀ। ਨਿਜ ਭਰਾਤਾਂ ਨੂੰ ਮਾਰਨ ਆਇਆ, ਵਿੱਚ ਹੰਕਾਰ ਫਿਰੇ ਅਫਰਾਇਆ, ਰੜਕ ਰਾਹਾਂ ਦੀ ਦੂਰ ਕਰਾਵੇ, ਨਿਸ਼ਕੰਟਕ ਹੋ ਰਾਜ ਕਮਾਵੇ, ਨਾ ਇਹ ਰਾਜਨੀਤ ਨੂੰ ਜਾਣੇ, ਭਲਾ ਬੁਰਾ ਨਾ ਮੂਲ ਪਛਾਣੇ, ਹੋਇਆ ਰੱਜ ਪਹਿਲਾਂ ਬਦਨਾਮ, ਲੱਗਾ ਜੀਵਨ ਕਰਨ ਹਰਾਮ। ਰਾਜਾ ਨਿਸ਼ਾ ਸੋਚਦਾ ਕਿ ਪਹਿਲਾਂ ਇਸਨੇ ਆਪਣੇ ਮੱਥੇ ਦੇ ਉੱਤੇ ਕਲੰਕ ਲਾਇਆ ਕਿ ਸਾਰਾ ਪ੍ਰਬੰਧ ਕਰਕੇ ਰਾਜ ਨੂੰ ਹਥਿਆਣਾ ਚਾਹਿਆ, ਤੇ ਹੁਣ ਇਸ ਵੇਲੇ ਇਹ ਆਪਣੇ ਭਰਾਤਾ ਰਾਮ ਨੂੰ ਮਾਰ ਕੇ ਤੇ ਬਗੈਰ ਕੰਟਕ ਤੋਂ ਬਗੈਰ ਰਸਤੇ ਦੀ ਰੁਕਾਵਟ ਤੋਂ ਰਾਜ ਕਰਨਾ ਲੋੜਦਾ। ਪਰ ਇਸ ਤਰ੍ਹਾਂ ਕਰਨ ਦੇ ਨਾਲ ਰਾਜਾ ਨਿਸ਼ਾਦ ਸੋਚਦਾ ਕਿ ਆਪਣੇ ਜੀਵਨ ਤੋਂ ਹੱਥ ਧੋ ਬਹਿਗਾ। ਸਕਲ ਸੁਰਾ ਸੁਰ ਜੁਰੈ ਜੁਝਾਰਾ, ਰਾਮ ਸਬਰ ਨ ਜੀਤਨ ਹਾਰਾ। ਕਿਉਂਕਿ ਰਾਜੇ ਨਿਸ਼ਾਦ ਨੇ ਸੋਚਿਆ ਕਿ ਸਾਰੇ ਦੇਵਤੇ ਤੇ ਸਾਰੇ ਦੈਂਤ ਸੂਰਬੀਰ ਭਾਵੇਂ ਜੁਟ ਜਾਣ, ਤਾਂ ਵੀ ਉਹਨਾਂ ਦੇ ਵਿੱਚੋਂ ਭਗਵਾਨ ਰਾਮ ਜੀ ਨੂੰ ਰਣ ਦੇ ਵਿੱਚ ਜਿੱਤਣ ਵਾਲਾ ਕੋਈ ਵੀ ਨਹੀਂ ਹੈ। ਭਾਵ ਕਿ ਰਾਮ ਜੀ ਨੂੰ ਰਣ ਭੂਮੀ ਦੇ ਵਿੱਚ ਕੋਈ ਵੀ ਜਿੱਤ ਨਹੀਂ ਸਕਦਾ, ਭਾਵੇਂ ਸਾਰੇ ਦੇਵਤੇ ਤੇ ਦੈਂਤ ਵੀ ਭਰਤ ਦੇ ਨਾਲ ਮਿਲ ਜਾਣ। ਕਾਇਆ ਚਰਜ ਭਰਤ ਅਸ ਕਰਹੀ, ਨਹੀਂ ਬਿਸ਼ ਬੇਲ ਅਮੈ ਫਲ ਫਰਹੀ। ਇਸ ਤੋਂ ਇਲਾਵਾ ਰਾਜੇ ਨਿਸ਼ਾਦ ਦੇ ਮਨ ਦੇ ਵਿੱਚ ਐਸਾ ਵੀ ਖਿਆਲ ਪੈਦਾ ਹੋਇਆ ਕਿ ਭਰਤ ਐਸਾ ਕਰਦਾ ਹੈ, ਇਹਦੇ ਵਿੱਚ ਕੋਈ ਅਸਚਰਜਤਾ ਦੀ ਗੱਲ ਨਹੀਂ ਹੈ, ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਰਤ ਐਸਾ ਕਰਨਾ ਲੋੜਦਾ ਹੈ। ਕਿਉਂਕਿ ਜ਼ਹਿਰ ਦੀ ਜਿਹੜੀ ਵੇਲ ਹੈ ਉਹਨੂੰ ਕਦੇ ਵੀ ਅੰਮ੍ਰਿਤ ਰੂਪੀ ਫਲ ਨਹੀਂ ਲੱਗ ਸਕਦਾ। ਕਹਿਣ ਦਾ ਭਾਵ ਹੈ ਕਿ ਜ਼ਹਿਰ ਦੀ ਵੇਲ ਵਰਗੀ ਹੈ ਇਹਦੀ ਮਾਤਾ ਕਕਈ, ਉਹਦੀ ਕੁੱਖ ਤੋਂ ਭਰਤ ਨੇ ਜਨਮ ਨੂੰ ਧਾਰਨ ਕੀਤਾ ਹੈ। ਇਸ ਕਰਕੇ ਜ਼ਹਿਰ ਵਰਗੀ ਵੇਲ ਕਕਈ ਨੂੰ ਅੰਮ੍ਰਿਤ ਰੂਪੀ ਫਲ ਭਰਤ ਕਿਵੇਂ ਲੱਗ ਸਕਦਾ ਹੈ, ਭਾਵ ਕਿ ਐਸਾ ਇਹ ਕਰ ਸਕਦਾ ਹੈ, ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਜੇ ਸਾਰੇ ਇਹ ਬੀਰ ਲਿਆਵੇ, ਸੁਰ ਅਸੁਰ ਸਭ ਹੀ ਚੜ ਆਵੇ, ਫਤਿਹ ਰਾਮ ਤੇ ਪਾਵਣ ਔਖੀ, ਬਿਖ ਅੰਮ੍ਰਿਤ ਵਿੱਚ ਟਲੇ ਨਾ ਸੌਖੀ, ਕੀ ਅਸਚਰਜ ਜੇ ਕਰੇ ਕੁਕਾਰ, ਗੋਹ ਰਾਜ ਇਹ ਕਰੇ ਵਿਚਾਰ। ਰਾਜਾ ਗੋ ਨਿਸ਼ਾਦ ਜਿਹੜਾ ਹੈ ਉਹ ਵਿਚਾਰ ਕਰਦਾ ਕਿ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਐਸਾ ਜਿਹੜਾ ਮੰਦ ਕਰਮ ਹੈ ਉਹ ਵੀ ਭਰਤ ਕਰ ਸਕਦਾ ਕਿ ਰਾਮ ਜੀ ਨੂੰ ਮਾਰਨਾ ਲੋੜਦਾ ਹੋਵੇ। ਅਸ ਵਿਚਾਰ ਗੋਹ ਗਿਆਤ ਸਨ, ਕਹਿਓ ਸਜਗ ਸਭ ਹੋ, ਹੱਥ ਵਾਸੋ ਬੋਰੋ ਤਰਨ ਕੀ ਜੈ ਕਾਟਾਰੋ। ਰਾਜੇ ਨਿਸ਼ਾਦ ਨੇ ਐਸਾ ਵਿਚਾਰ ਕਰਕੇ ਆਪਣੇ ਸਾਰੇ ਦਾਸਾਂ ਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਸਾਰੇ ਦੇ ਸਾਰੇ ਸਾਵਧਾਨ ਹੋ ਜਾਵੋ, ਹੁਸ਼ਿਆਰ ਹੋ ਜਾਵੋ, ਬੇੜੀਆਂ ਨੂੰ ਹਥਿਆ ਲਵੋ ਤੇ ਫਿਰ ਉਹਨਾਂ ਨੂੰ ਡੋਬ ਦਿਓ ਤੇ ਸਾਰੇ ਘਾਟਾਂ ਨੂੰ ਰੋਕ ਲੋ, ਭਾਵ ਕਿ ਇਹਨਾਂ ਨੂੰ ਅੱਗੇ ਲੰਘਣ ਨਹੀਂ ਦੇਣਾ। ਐਸਾ ਹੁਕਮ ਕੀਤਾ ਹੈ ਰਾਜੇ ਨਿਸ਼ਾਦ ਨੇ। ਹੋਏ ਗਿਆਤੀ ਸਭ ਹੁਸ਼ਿਆਰ, ਲੰਘਣ ਇੱਕ ਨਾ ਪਾਵੇ ਪਾਰ, ਰੋਕੋ ਬਾਟ ਘਾਟ ਸਭ ਤਾੜ, ਡੋਬੋ ਭਰਤ ਵਾਲਣਾ ਥਾਪ। ਭਾਵ ਕਿ ਜਿਹੜਾ ਇਹ ਭਰਤ ਚੜ ਕੇ ਜਾ ਰਹੇ ਰਾਮ ਜੀ ਦੇ ਵੱਲ, ਇਹਨੂੰ ਰਸਤੇ ਦੇ ਵਿੱਚ ਰੋਕਿਆ ਜਾਵੇ। ਹੋਹ ਸੰਜੋਇਲ ਰੋਕੋ ਕਾਟਾ, ਠਾਟੋ ਸਗਲ ਮਰੈ ਕੇ ਠਾਟਾ। ਸਾਰੇ ਲੋਕ ਕਹਿੰਦਾ ਕਿ ਤਿਆਰ ਬਾਰ ਤਿਆਰ ਹੋ ਕੇ ਕਾਟਾ ਨੂੰ ਰੋਕ ਲਵੋ ਤੇ ਸਾਰੇ ਮਰਨ ਦਾ ਠਾਟ ਬਣਾ ਲਵੋ, ਭਾਵ ਕੇ ਜੂਝਣਾ ਹੈ ਭਾਵੇਂ ਤੁਹਾਡੀ ਮੌਤ ਹੀ ਕਿਉਂ ਨਾ ਹੋ ਜਾਵੇ। ਇਸ ਪ੍ਰਕਾਰ ਦੇ ਨਾਲ ਹੁਕਮ ਦਿੱਤਾ ਹੈ ਰਾਜੇ ਨਿਸ਼ਾਦ ਨੇ। ਸਨਮੁਖ ਹੋ ਕੇ ਲੜੋ ਲੜਾਓ, ਲੋਹੇ ਤੇ ਲੋਹਾ ਖੜਕਾਓ, ਗੰਗਾ ਹੋਣ ਨਾ ਪਾਵੇ ਪਾਰ, ਜਿਉਂਦਾ ਮੁੜੇ ਨਾ ਜਾਵੇ ਘਰ। ਭਾਵ ਕਿ ਅੱਜ ਜਿਉਂਦਾ ਮੁੜ ਕੇ ਘਰ ਭਰਤ ਜਾਣਾ ਨਹੀਂ ਚਾਹੀਦਾ, ਜਿਹੜਾ ਕਿ ਵੈਰੀ ਬਣ ਕੇ ਰਾਮ ਜੀ ਦਾ ਆਇਆ ਹੈ। ਸਨਮੁਖ ਲੋਹ ਭਰਤ ਸਨ ਲੇਉ, ਜੀਅਤ ਨ ਸੁਰ ਸਰ ਉਤਰਨ ਦੇਉ। ਇਸ ਤੋਂ ਇਲਾਵਾ ਆਖਿਆ ਹੈ ਕਿ ਮੈਂ ਭਰਤ ਦੇ ਨਾਲ ਸਾਹਮਣੇ ਹੋ ਕੇ ਲੋਹਾ ਲਵਾਂਗਾ, ਪਾਵ ਕੇ ਯੁੱਧ ਕਰਾਂਗਾ ਤੇ ਜਿੰਦੇ ਜੀ ਇਹਨਾਂ ਨੂੰ ਗੰਗਾ ਤੋਂ ਪਾਰ। ਰਾਜਾ ਨਿਸ਼ਾਦ ਕਹਿੰਦਾ ਕਿ ਮੈਂ ਹੁਣ ਨਹੀਂ ਦਿਆਂਗਾ। ਸਮਰ ਮਰਨ ਪੁਣ ਸੁਰ ਸੁਰ ਤੀਰਾ, ਰਾਮ ਕਾਜ ਛਨ ਭੰਗ ਸਰੀਰਾ। ਰਾਜਾ ਨਿਸ਼ਾਦ ਕਹਿੰਦਾ ਕਿ ਯੁੱਧ ਦੇ ਵਿੱਚ ਰਣ ਭੂਮੀ ਦੇ ਵਿੱਚ ਮੌਤ ਉਹ ਵੀ ਗੰਗਾ ਦੇ ਕੰਢੇ ਦੇ ਉੱਤੇ ਹੋਵੇ, ਇਸ ਤੋਂ ਚੰਗਾ ਹੋਰ ਕੋਈ ਵੀ ਕੰਮ ਨਹੀਂ ਹੈ। ਇਹ ਸਰੀਰ ਰਾਮ ਜੀ ਦੇ ਕੰਮ ਆਵੇਗਾ। ਕਹਿਣ ਦਾ ਭਾਵ ਹੈ ਕਿ ਜੇ ਲੜਦਿਆਂ ਹੋਇਆਂ ਮੇਰੀ ਮੌਤ ਹੋ ਗਈ ਉਹ ਵੀ ਗੰਗਾ ਦੇ ਕੰਢੇ ਤੇ ਹੋਵੇਗੀ। ਗੰਗਾ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਤੇ ਦੂਜਾ ਰਾਮ ਜੀ ਦੇ ਵਾਸਤੇ ਮੈਂ ਲੜਕੇ ਮਰਾਂਗਾ, ਇਸ ਤੋਂ ਚੰਗਾ ਤੇ ਹੋਰ ਮੇਰੇ ਵਾਸਤੇ ਕੋਈ ਕੰਮ ਨਹੀਂ ਹੋਵੇਗਾ। ਭਾਰਤ ਪਾਏ ਨਿਪ ਮੈਂ ਜਨ ਨੀਚੂ, ਬੜੇ ਪਾਗ ਯਸ ਪਾਇਆ ਮੀਚੂ। ਇਸ ਤੋਂ ਇਲਾਵਾ ਰਾਜੇ ਨਿਸ਼ਾਦ ਨੇ ਆਖਿਆ ਕਿ ਭਰਤ ਰਾਮ ਜੀ ਦਾ ਭਰਾ ਹੈ ਤੇ ਰਾਜਾ ਹੈ ਤੇ ਮੈਂ ਨੀਚ ਹਾਂ। ਵੱਡੇ ਪਾਗਾਂ ਦੇ ਨਾਲ ਐਸੀ ਮੌਤ ਮਿਲਦੀ ਹੈ ਜਿਹੜੀ ਕਿ ਮੈਨੂੰ ਰਣ ਭੂਮੀ ਦੇ ਵਿੱਚ ਲੜਦਿਆਂ ਹੋਇਆ ਮਿਲੇਗੀ। ਮੈਂ ਲੜਾਂਗਾ ਉਹਦੇ ਨਾਲ, ਕਰਾਂ ਭਰਤ ਦਾ ਮੰਦਾ ਹਾਲ, ਹੋਣ ਦਿਆਂ ਨਾ ਉਹਨੂੰ ਪਾਰ, ਡੋਬਾਂਗਾ ਬੇੜਾ ਮੰਝ ਧਾਰ, ਮਰਨਾ ਵੀ ਸੁਫਲਾ ਹੈ ਮੇਰਾ, ਮਰਾਂ ਰਾਮ ਹਿੱਤ ਕਰਕੇ ਜੇਰਾ, ਮਰਨ ਭਰਤ ਦੇ ਹੱਥੋਂ ਹੋਵੇ, ਪਾਸ ਛਤਰੂ ਕਣ ਆਪ ਖਲੋਵੇ, ਵੱਡੇ ਪਾਗ ਮੇਰੇ ਨੇ ਪਾਈ, ਇਹ ਹੈ ਮੌਤ ਜੇ ਮੌਤ ਨੀਚ ਤੇ ਆਈ। ਮੇਰੇ ਨੀਚ ਤੇ ਜੇ ਐਸੀ ਮੌਤ ਆ ਜਾਵੇ ਤਾਂ ਵੀ ਉਹ ਜਿਹੜੀ ਮੌਤ ਹੈ ਉਹ ਮੇਰੇ ਵਾਸਤੇ ਯੋਗ ਹੋਵੇਗੀ, ਚੰਗੀ ਹੋਵੇਗੀ। ਸਵਾਮ ਕਾਜ ਕਰ ਹਾਂ ਰਣ ਰਾਰੀ, ਜਸ ਤਵ ਲਿਓ ਪਵਨ ਦਸ ਚਾਰੀ। ਰਾਜੇ ਨਿਸ਼ਾਦ ਨੇ ਆਖਿਆ ਕਿ ਵੱਡੇ ਭਾਗਾਂ ਦੇ ਨਾਲ ਐਸੀ ਮੌਤ ਮਿਲਦੀ ਹੈ, ਮੈਂ ਸਵਾਮੀ ਦੇ ਕੰਮ ਦੇ ਵਾਸਤੇ ਯੁੱਧ ਵਿੱਚ ਜੂਝਾਂਗਾ ਤੇ 14 ਲੋਕਾਂ ਨੂੰ ਆਪਣੇ ਜਸ ਦੇ ਨਾਲ ਉਜਵਲ ਕਰ ਦਿਆਂਗਾ। ਤਾਜੋ ਪ੍ਰਾਣ ਰਘੁਨਾਥ ਨਿਹੋਰੇ, ਦੂਹੂ ਹੱਥ ਮੁਦ ਮੋਦਕ ਮੋਰੇ। ਕਹਿੰਦਾ ਹੈ ਰਾਜਾ ਨਿਸ਼ਾਦ ਕਿ ਰਘੁਨਾਥ ਜੀ ਦੇ ਵਾਸਤੇ, ਰਾਮ ਜੀ ਦੇ ਵਾਸਤੇ ਮੈਂ ਆਪਣੇ ਪ੍ਰਾਣਾ ਨੂੰ ਛੱਡਾਂਗਾ। ਮੇਰੇ ਦੋਹਾਂ ਹੱਥਾਂ ਦੇ ਵਿੱਚ ਆਨੰਦ ਰੂਪ ਜਿਹੜੇ ਲੱਡੂ ਨੇ ਉਹ ਫੜੇ ਹੋਏ ਨੇ। ਸਾਧ ਸਮਾਜ ਨਾ ਜਾ ਕਰ ਲੇਖਾ, ਰਾਮ ਭਰਤ ਮੋਹ ਜਾਸ ਨਾ ਰੇਖਾ। ਕਹਿੰਦਾ ਹੈ ਰਾਜਾ ਨਿਸ਼ਾਦ ਕਿ ਸਾਧੂਆਂ ਦੇ ਸਮਾਜ ਦੇ ਵਿੱਚ ਜਿਸ ਦੀ ਗਿਣਤੀ ਨਹੀਂ ਹੈ ਤੇ ਰਾਮ ਭਗਤਾਂ ਦੇ ਵਿੱਚ ਜਿਸ ਦਾ ਕੋਈ ਥਾਂ ਤੇ ਟਿਕਾਣਾ ਵੀ ਨਹੀਂ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਰਾਜਾ ਨਿਸ਼ਾਦ ਕਰਦਾ। ਰਾਮ ਕਾਰਨੇ ਕਰਾਂ ਲੜਾਈ, ਡੰਕ ਵੱਜੇਗਾ ਵਿੱਚ ਖੁਦਾਈ, ਜੇ ਮੋਇਆ ਲੜ ਵਿੱਚ ਮੈਦਾਨ, ਤਾਂ ਵੀ ਜਗ ਵਿੱਚ ਮੇਰੀ ਸ਼ਾਨ, ਦੋ ਦੋ ਹੱਥੀ ਲੱਡੂ ਖਾਵਾਂ, ਤਾਂਹੀਓ ਖੁਸ਼ ਖੁਸ਼ ਜੰਗ ਕਰਾਵਾਂ, ਇਸੇ ਕਰਕੇ ਮੈਂ ਖੁਸ਼ੀ ਖੁਸ਼ੀ ਜੰਗ ਲੜਨਾ ਚਾਹੁੰਦਾ ਹਾਂ। ਜਾਇ ਜੀਅਤ ਜਗ ਸੋ ਮਹੀ ਪਾਰੂ, ਜਨਨੀ ਜੌਬਨ ਬਿਟਪ ਕਠਾਰੂ। ਕਹਿੰਦਾ ਹੈ ਰਾਜਾ ਨਿਸ਼ਾਦ ਕਿ ਉਹ ਜਗਤ ਦੇ ਵਿੱਚ ਧਰਤੀ ਦੇ ਉੱਤੇ ਭਾਰ ਹੋ ਕੇ ਵਿਅਰਥ ਹੀ ਜਿਉਂਦਾ ਹੈ। ਉਹ ਮਾਤਾ ਦੀ ਜਵਾਨੀ ਦੇ ਰੁੱਖ ਨੂੰ ਕੱਟਣ ਦੇ ਵਾਸਤੇ ਕਹਾੜਾ ਰੂਪ ਹੈ, ਪਾਵ ਕੇ ਮੇਰੇ ਵਰਗਾ, ਜਿਹਦੀ ਕਿ ਸਾਧੂਆਂ ਦੇ ਸਮਾਜ ਦੇ ਵਿੱਚ ਵੀ ਕੋਈ ਗਿਣਤੀ ਹੈ, ਕੋਈ ਗਿਣਤੀ ਨਹੀਂ ਹੈ, ਤੇ ਨਾ ਹੀ ਰਾਮ ਭਗਤਾਂ ਦੇ ਵਿੱਚ ਜਿਹਦਾ ਥਾਂ ਟਿਕਾਣਾ ਹੈ। ਨਾ ਵੇਖੇ ਜਿਸ ਸੰਤ ਸਮਾਜ, ਕੀਤੀ ਭਗਤ ਨਾ ਸੁਫਲਾ ਕਾਜ, ਕੀ ਖੱਟੀ ਖੱਟੀ ਸੰਸਾਰ, ਜੀਵਨ ਉਸਦਾ ਭੂਮੀ ਭਾਰ, ਜੋਵਨ ਮਾਤ ਗਵਾਵਣ ਵਾਲਾ, ਕੁੱਲ ਨੂੰ ਦਾਗ ਲਗਾਵਣ ਵਾਲਾ, ਉਹ ਮੂਰਖ ਹੈ ਵਾਂਗ ਕੁਹਾੜੀ, ਜੜ ਜੋਵਣ ਨਿਜ ਮਾਤ ਉਖਾੜੀ। ਪਾਵ ਕੇ ਜਿਹੜਾ ਐਸਾ ਹੈ, ਜਿਹੜਾ ਆਪਣੇ ਸਵਾਮੀ ਦੇ ਵਾਸਤੇ ਜਾਨ ਕੁਰਬਾਨ ਨਹੀਂ ਕਰਦਾ, ਉਹਨੇ ਤੇ ਐਵੇਂ ਹੀ ਇਸ ਮਨੁੱਖਾ ਸਰੀਰ ਨੂੰ ਧਾਰਨ ਕੀਤਾ ਹੈ। ਬਿਗਤ ਬਿਸ਼ਾਰ ਨਿਸ਼ਾਦ ਪਤ, ਸਭੈ ਬੜਾਏ ਓਛਾਹੋ, ਸੁਮਰ ਰਾਮ ਮਾਗਿਓ ਤੁਰਤ, ਤਰਕਸ਼ ਤਨਸ਼ ਸਨਾਹੋ। ਗ੍ਰੰਥਾਕਾਰ तुलसी दास जी बयान करदे ने इस प्रकार दे नाल पूरा निश्चा करके राज निषाद दुख तो राजा निषाद दुख तो रहत हो गया ते सारयां दा उत्साह वधा के नाले भगवान राम जी दा सिमरन करके तुरंत ही अपना तरकश तनिष ते कवच राजे निषाद ने मंगवा लिया। दिता इस भांत उपदेश जंग उमंग निषाद नरेश फिर मंगे उसने हथियार होया तुरत फुरत तैयार तनिष तीर तरकश मंगवाया पहन सना आप सजताया पाव के सना नु संजोविन संजोविन संजोन उसने पहन लिया ते पूरा जंग दे वास्ते ओ तैयार हो गया। बेगो पायो सजो संजोहू सुन जाए कदर आए ना कोहू। उस वेले राजे निषाद ने ललकार के सारयां नु आख्या के हे भरावो छेती तो छेती तैयार बार तैयार हो जावो मेरी आग्या सुन के कोई कायरता ना करे डट के लड़े। पाले हो नाथ सब कह सहरशा एक एक बड़ाए करशा। उस वेले सारे जड़े निषाद राजे दे साथी सी ओ बहुत प्रसन्न होके बोले ने केंदे ने हे नाथ हे मालक भला केंदे हो। इस तो पिछो ओ सारे एक दूजे दा कह कह के उत्साह वधाउन लगे। चले निषाद जोहार जोहारी सूर सकल रण रुचे रारी। कवि जी लिखते ने के निषाद राज नु प्रणाम करके ते फिर सारे निषाद लोग चल पे ने सारे सूर वीर ने ते रण दे विच लड़दा रण दे विच लड़ना उना नु बहुत ही ज्यादा प्यारा है। सुमर राम पद पंकज पनहि। उस वेले सारे ने भगवान राम जी दे चरणा कमलां दे जोड़ियां दा ध्यान सारयां ने भगवान राम जी दे चरणा दे जोड़ियां दा ध्यान कीता ते फिर उसे वेले ओ लड़ाई दे वास्ते तैयार हो गए। बड़क उसने इको मारी एक तो एक अगेरे होया जोश उन्हां दा मच खलोया कर बंदना वारो वार जंग वास्ते होन तैयार सिमरन राम प्रभु दा कर दे बन पथे हथ तीरे बन हथे तीर कमाने। पाव के सारे ने भगवान राम जी दे चरणा दे ध्यान नु तारण कीता। पाथी बांध चढ़ाए तनही उसे वेले उन्हां सारे ने अपने पथिया नु तीरां दे नाल भर लिया ते तनशां दे उत्ते चिल्ले चाड़ लए। अंगर पहर कूड़ सिर तरही फरसा बांस सेल सम करही। कवि जी लिखते ने के कवचा नु पा के सिर दे उत्ते लोहे दे टोप पाउन लग पे ने ते फिर कुहाड़े भाले बरछे सारे दे सारे सवारन लगे। एक कुशल यत ओढ़न खाड़े कूद गगन मनो छत छाड़े। ग्रंथाकार तुलसीदास जी बयान करदे ने के कोई तलवार दा वार रोकण दे विच बहुत ज्यादा निपुण है ओ इन्ने ज्यादा उत्साह दे विच ने के मानो जमीन नु छड़ के आकाश दे विच जिवें ओ कुदरे हुण। बन पत्थे हथ तीर कमान सर्ब लोह सिर टोप सजान लै हथी बरछे ते पाले कोई कोई अपनी ढाल उछाले फट मुहां ते खावन वाले अरशा नू हथ पावन वाले। पाव किस प्रकार दे ओ सारे दे सारे लड़ाकू ने। निज निज साज समाज बनाई गोरौ तै जोहारे जाई। इस प्रकार दे नाल अपनी सारी तैयारी करके सारयां ने राजे निषाद नू प्रणाम कीता है। निषाद राजा उस वेले सारयां श्रेष्ठ योद्धियां नू वेख के बहुत ज्यादा खुश हो गए। देख सुपड सब लायक जाने लै लै नाम सकल सन माने। राजे निषाद ने अपने मुखी योद्धियां नू वेख्या ते फिर उन्हां सारयां नू योग लड़ाकू समझ के राजे निषाद ने सारयां दा नां लै लै के उन्हां दा बहुत ज्यादा मान ते सत्कार वधाया। ਕਈ ਤਲਵਾਰੀਏ ਬੀਰ ਬਹਾਦਰ ਵਿਚ ਜੰਗ ਦੇ ਵੱਡੇ ਉਜਾਗਰ ਨਿਜ ਨਿਜ ਸਾਜ ਸਮਾਜ ਬਣਾਏ ਨਿਪ ਨਿਸ਼ਾਦ ਦੇ ਸਾਹਮਣੇ ਆਏ ਬੀਰ ਬਹਾਦਰ ਵੇਖ ਸਿਆਣੇ ਇਕ ਇਕ ਦੇ ਉਸ ਨਾਮ ਵਖਾਣੇ ਸਾਰਿਆਂ ਆਪਣੇ ਸੂਰਬੀਰ ਬਹਾਦਰਾਂ ਦਾ ਨਾਮ ਲੈ ਕੇ ਉਹਨਾਂ ਦੀ ਵਡਿਆਈ ਕੀਤੀ ਭਾਈ ਉਹ ਲਾਵੋ ਧੋਖ ਜਨ ਆਜ ਕਾਜ ਬੜ ਮੋਹੇ ਸੁਣ ਸਰੋਸ਼ ਬੋਲੇ ਸੁਪਟ ਬੀਰ ਅਧੀਰ ਨਾ ਹੋ ਕਵੀ ਜੀ ਲਿਖਦੇ ਨੇ ਕਿ ਰਾਜੇ ਨਿਸ਼ਾਦ ਨੇ ਆਖਿਆ ਕਿ ਮਨ ਦੇ ਵਿਚ ਕਿਸੇ ਪ੍ਰਕਾਰ ਦੀ ਜਿਹੜੀ ਗਿਲਾਨਤਾ ਹੈ ਕਹਿੰਦਾ ਕਿ ਕਾਰ ਤਾਂ ਨਾ ਲਿਆਉਣੀ ਅੱਜ ਮੇਰਾ ਸਾਰਿਆਂ ਤੋਂ ਵੱਡਾ ਕੰਮ ਕਰਨ ਦੇ ਵਾਸਤੇ ਤੁਸੀਂ ਤਿਆਰ ਹੋਏ ਇਹ ਸੁਣ ਕੇ ਸਾਰੇ ਯੋਧੇ ਪੂਰੇ ਜੋਸ਼ ਦੇ ਨਾਲ ਬੋਲੇ ਨੇ ਕਹਿੰਦੇ ਨੇ ਹੇ ਸੂਰਬੀਰ ਤੁਸੀਂ ਅਧੀਰ ਨਾ ਹੋਵੋ ਤੁਹਾਡੇ ਮਨ ਦੀ ਜਿਹੜੀ ਆਸ਼ਾ ਹੈ ਉਹ ਪੂਰੀ ਹੋਵੇਗੀ ਅਸੀਂ ਕਦੇ ਵੀ ਭਰਤ ਨੂੰ ਰਾਮ ਜੀ ਦੇ ਤੱਕ ਪਹੁੰਚਣ ਨਹੀਂ ਦਿਆਂਗੇ ਕੀਤਾ ਹਰ ਇੱਕ ਦਾ ਸਨਮਾਨ ਫਿਰ ਉਹ ਆਖੇ ਸੁਣੋ ਜਵਾਨ ਨਾ ਦੇਣਾ ਪੁੱਲ ਧੋਖਾ ਬੀਰ ਵਾਰੋ ਰਗਬਰ ਹੇਤ ਸਰੀਰ ਬੋਲੇ ਸੁਪਟ ਬੀਰ ਰਣ ਤੀਰ ਨਾ ਹੋ ਰਾਜਨ ਭੁੱਲ ਅਧੀਰ ਪੈਰ ਪਛਾਣਾ ਭੁੱਲ ਪੈਰ ਪਛਾਣ ਨੂੰ ਭੁੱਲ ਨਾ ਪਾਈਏ ਜੇ ਪਾਈਏ ਜਿਉਂਦੇ ਨਾ ਆਈਏ ਕਹਿੰਦੇ ਨੇ ਕਿ ਤੁਸੀਂ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਧੋਖਾ ਨਹੀਂ ਕਰਾਂਗੇ ਆਪਣੇ ਜੂਝ ਕੇ ਮਰਾਂਗੇ ਰਣ ਦੇ ਵਿਚ ਅੱਗੇ ਹੀ ਅੱਗੇ ਸਾਡੇ ਪੈਰ ਜਾਣਗੇ ਜੇ ਪਿਛਾਂ ਹੋਵਾਂਗੇ ਤੇ ਮੌਤ ਹੋਵੇਗੀ ਰਾਮ ਪ੍ਰਤਾਪ ਨਾਥ ਬਲ ਤੋਰੇ ਕਰੇ ਕਟਕ ਬਿਨ ਕਟ ਬਿਨ ਕੋਰੇ ਸਾਰੇ ਰਾਜੇ ਨਿਸ਼ਾਦ ਨੂੰ ਕਹਿੰਦੇ ਨੇ ਕਿ ਹੇ ਨਾਥ ਭਗਵਾਨ ਰਾਮ ਜੀ ਦੇ ਪ੍ਰਤਾਪ ਦੇ ਨਾਲ ਤੇ ਤੁਹਾਡੇ ਬਲ ਦੇ ਨਾਲ ਅਸੀਂ ਭਰਤ ਦੀ ਸੈਨਾ ਨੂੰ ਵੀਰਾਂ ਤੇ ਯੋਧਿਆਂ ਨੂੰ ਅਸੀਂ ਭਰਤ ਦੀ ਸੈਨਾ ਨੂੰ ਵੀਰਾਂ ਤੇ ਯੋਧਿਆਂ ਤੋਂ ਸੱਖਣਾ ਕਰ ਦਿਆਂਗੇ ਭਾਵ ਕਿ ਉਹਦੀ ਸੈਨਾ ਦੇ ਵਿਚ ਕੋਈ ਸੂਰਬੀਰ ਯੋਧਾ ਅਸੀਂ ਜਿਉਂਦਾ ਨਹੀਂ ਰਹਿਣ ਦਿਆਂਗੇ ਜੀਵਤ ਪਾਓ ਨ ਪਾਛੇ ਤਰਹੀ ਰੋਂਡ ਮੋਂਡ ਮੈਂ ਮੇਦਨ ਕਰਹੀ ਅਸੀਂ ਜਿੰਨਾ ਚਿਰ ਜਿਉਂਦੇ ਰਵਾਂਗੇ ਆਪਣੇ ਪੈਰਾਂ ਨੂੰ ਕਦੇ ਵੀ ਪਿੱਛੇ ਨਹੀਂ ਰੱਖਾਂਗੇ ਤੇ ਧਰਤੀ ਦੇ ਉੱਤੇ ਸਿਰਾਂ ਤੇ ਤਣਾਂ ਦੇ ਨਾਲ ਅਸੀਂ ਧਰਤੀ ਨੂੰ ਸਿਰਾਂ ਤੇ ਤਣਾਂ ਦੇ ਨਾਲ ਢੱਕ ਦਿਆਂਗੇ ਇਹਨਾਂ ਜ਼ਿਆਦਾ ਕੱਟ ਵਾੜ ਅਸੀਂ ਕਰਾਂਗੇ ਪ੍ਰਭ ਕਿਰਪਾ ਤੇ ਹੇ ਭਗਵਾਨ ਜੇ ਬਲ ਤੇਰਾ ਮਿਲੇ ਮਹਾਨ ਵਿਣ ਸਰਦਾਰਾਂ ਫੌਜ ਕਰਾਈਏ ਵਿਣ ਘੋੜੇ ਦੇ ਫੌਜ ਰੁਲਾਈਏ ਦਿਨ ਦੀਵੀ ਤਾਰੇ ਗਿਣਵਾਈਏ ਸੱਤ ਵੀਹਾਂ ਦਾ ਸੌ ਵਿਖਾਈਏ ਜਿਉਂਦੇ ਪੈਰ ਨਾ ਪਿੱਛੇ ਪਾਈਏ ਸਿਰ ਤੜ ਵਾਲੀ ਬਾਜੀ ਲਾਈਏ ਹੋਵੇ ਧਰਤੀ ਲਹੂ ਲੁਹਾਣ ਇੱਕ ਨਾ ਜਿਉਂਦਾ ਜਾਏ ਜਵਾਨ ਭਾਵ ਕੇ ਧਰਤੀ ਨੂੰ ਅਸੀਂ ਲਹੂ ਰੰਗੀ ਕਰ ਦਿਆਂਗੇ ਕੋਈ ਵੀ ਜਿਹੜਾ ਸੂਰ ਵੀਰ ਹੈ ਭਰਤ ਦਾ ਉਹ ਮੁੜ ਕੇ ਜਿਉਂਦਾ ਪਿੱਛੇ ਨਹੀਂ ਜਾਏਗਾ ਦੀਖ ਨਿਸ਼ਾਦ ਨਾਥ ਪਲ ਟੋਲੂ ਕਹੇ ਬਜਾਓ ਜੁਜਾਓ ਟੋਲੂ ਨਿਸ਼ਾਦ ਰਾਜ ਨੇ ਵੀਰਾਂ ਦੀਆਂ ਵਧੀਆਂ ਹੋਈਆਂ ਟੋਲੀਆਂ ਨੂੰ ਵੇਖ ਕੇ ਆਖਿਆ ਕਿ ਲੜਾਈ ਦਾ ਢੋਲ ਹੁਣ ਜ਼ੋਰ ਦੇ ਨਾਲ ਵਜਾ ਦੇ ਜ਼ੋਰ ਦੇ ਨਾਲ ਵਜਾ ਦਿਓ ਇਤਨਾ ਕਹਿਤ ਛੀਂਕ ਪੈ ਬਾਏ ਕਹਿਓ ਸੁਗਨਿਤ ਖੇਤ ਸੁਹਾਏ ਗ੍ਰੰਥਾਕਾਰ ਜੀ ਲਿਖਦੇ ਨੇ ਇਹਨਾਂ ਕਹਿੰਦਿਆਂ ਹੀ ਖੱਬੇ ਪਾਸੇ ਅਚਾਨਕ ਕਿਸੇ ਨੇ ਛਿੱਕ ਮਾਰ ਦਿੱਤੀ ਸ਼ਗਨ ਵਿਚਾਰਨ ਵਾਲਿਆਂ ਨੇ ਕਿਹਾ ਕਿ ਖੇਤਰ ਸੋਹਣਾ ਹੈ ਅਥਾਰ ਖੇਤਰ ਸੁੰਦਰ ਹੈ ਅਰਥਾਤ ਜਿੱਤ ਹੋਵੇਗੀ ਬੂੜ ਏਕ ਕਹਿ ਸ਼ਗਨ ਵਿਚਾਰੀ ਪਰ ਤੈ ਮਿਲੇ ਨਾ ਹੋਏ ਰਾਰੀ ਪਰ ਇਹਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਇੱਕ ਬੁੱਢੇ ਨੇ ਸ਼ਗਨ ਵਿਚਾਰ ਕੇ ਆਖਿਆ ਕਿ ਭਰਤ ਨੂੰ ਮਿਲ ਲਵੋ ਪਹਿਲਾਂ ਉਹਨਾਂ ਦੇ ਨਾਲ ਯੁੱਧ ਕਰਨਾ ਠੀਕ ਨਹੀਂ ਹੋਵੇਗਾ ਇਸ ਪ੍ਰਕਾਰ ਦੇ ਨਾਲ ਇੱਕ ਬੁੱਢੇ ਨੇ ਜੰਗ ਲੜਨ ਤੋਂ ਪਹਿਲਾਂ ਰੋਕ ਦਿੱਤਾ ਤੱਕ ਸੈਣਾ ਉਹ ਕਹਿੰਦਾ ਬੋਲ ਤੁਰਤ ਵਜਾਓ ਜੰਗੀ ਢੋਲ ਕਿਸੇ ਨੇ ਖੱਬਿਓਂ ਸੀ ਛਿੱਕ ਮਾਰੀ ਗੁਣਵਾਨਾ ਸੀ ਗੱਲ ਵਿਚਾਰੀ ਇੱਕ ਬੁੱਢਾ ਸੀ ਬੜਾ ਸਿਆਣਾ ਉਹ ਆਖੇ ਮੈਂ ਸ਼ਗਨ ਪਛਾਣਾ ਨਾ ਹੋਵੇ ਇਹ ਕਦੇ ਲੜਾਈ ਮਿਲੋ ਭਰਤ ਨੂੰ ਪਹਿਲਾਂ ਜਾਈ ਇੱਕ ਬੁੱਢੇ ਨੇ ਆਖਿਆ ਕਿ ਲੜਾਈ ਤੋਂ ਪਹਿਲਾਂ ਭਰਤ ਨੂੰ ਜਾ ਕੇ ਮਿਲਣਾ ਚਾਹੀਦਾ। ਮੈਨੂੰ ਲੱਗਦਾ ਇਹ ਜਿਹੜੀ ਗੱਲ ਹੈ ਇਹ ਚੰਗੀ ਨਹੀਂ। ਇਸ ਪ੍ਰਕਾਰ ਦੇ ਵਿਚਾਰ ਇੱਕ ਬੁੱਢੇ ਨੇ ਦਿੱਤੀ ਹੈ। ਕਿਸ ਪ੍ਰਕਾਰ ਦੇ ਨਾਲ ਉਹਦੀ ਗੱਲ ਦੀ ਵਿਚਾਰ ਕੀਤੀ ਜਾਵੇਗੀ, ਜਿਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਨਗੇ, ਉਸ ਨੂੰ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ।